ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ। ਇੱਕ ਵਾਰੀ ਆਪ ਜਦ ਭਜਨ ਕਰ ਰਹੇ ਸੀ, ਪਹਿਲੀਆਂ ਦੀ ਬਾਤ ਹੈ, ਚਾਰ ਸ਼ਰਾਬੀ ਆ ਗਏ। ਹਾਲਾਂਕਿ ਚਿੜੀ ਦੇ ਅੰਦਰ ਸੀਗੇ, ਕੋਈ ਬੰਦਾ ਜਾਂਦਾ ਨਹੀਂ ਸੀ। ਪਤਾ ਨਹੀਂ ਸ਼ਰਾਬੀਆਂ ਦਾ ਮਨ ਹੁੰਦਾ ਕੀ ਸੂਝੀ ਵੀ ਚੱਲ ਕੇ ਸੰਤਾਂ ਨੂੰ ਗਾਲਾਂ ਕੱਢੀਏ। ਚਾਰ ਆ ਗਏ, ਸੇਵਾਦਾਰ ਨੇ ਰੋਕੇ ਵੀ ਤੁਸੀਂ ਕਿੱਧਰ ਜਾਂਦੇ ਹੋ, ਗੇਟ 'ਤੇ ਪਹਿਰਾ ਸੀ। ਉਹ ਕਹਿੰਦੇ ਅਸੀਂ ਤਾਂ ਸੰਤਾਂ ਨੂੰ ਹੁਣ ਮਿਲਣਾ। ਉਹ ਕਹਿੰਦੇ ਇਸ ਵੇਲੇ ਅੱਧੀ ਰਾਤ, ਹੁਣ ਤੁਸੀਂ ਸੰਤਾਂ ਨੂੰ ਕੀ ਮਿਲਣਾ, ਕੋਈ ਕੰਮ ਦੱਸੋ। ਕਹਿੰਦੇ ਕੰਮ ਸਾਨੂੰ ਕੋਈ ਨਹੀਂ, ਅਸੀਂ ਮਿਲਣਾ ਹੋਣਾ, ਮਿਲੇ ਬਿਨਾਂ ਜਾਣਾ। ਇਹਨੇ ਨੂੰ ਜਾ ਕੇ ਉਹਨੇ ਕਿਹਾ ਵੀ ਠਹਿਰੋ, ਛੋਟੇ ਮਹਾਰਾਜ ਜੀ ਨੂੰ ਦੱਸਿਆ ਵੀ ਐਂ ਕਹਿੰਦੇ ਨੇ ਮਹਾਰਾਜ ਇਹ। ਉਹ ਕਹਿੰਦੇ ਇਹਨਾਂ ਨੂੰ ਬੇਨਤੀ ਕਰੋ। ਬੇਨਤੀ ਕਰੀ, ਕਹਿੰਦੇ ਨਹੀਂ ਮਿਲਣਾ, ਇਹਨਾਂ ਨੂੰ ਮੁਸ਼ਕ ਆ ਗਿਆ ਵੀ। ਉਹ ਕਹਿੰਦੇ ਸ਼ਰਾਬੀ ਨੇ ਮਹਾਰਾਜ, ਸੰਤ ਵੀ ਆ ਗਏ। ਕਹਿੰਦੇ ਜੇ ਹੁਕਮ ਹੋਵੇ ਤਾਂ ਇਹਨਾਂ ਦੀ ਮੁਰੰਮਤ ਕਰ ਦਈਏ। ਕਹਿੰਦੇ ਨਾ, ਕੁਛ ਨਹੀਂ ਕਹਿਣਾ, ਇਹ ਤਾਂ ਸ਼ਰਾਬ ਦੇ ਘੇਰੇ ਹੋਏ ਆਏ ਨੇ। ਉਹ ਗਾਲਾਂ ਕੱਢਣ ਲੱਗ ਗਏ। ਕੋਈ ਗੱਲ ਨਹੀਂ ਕਰੀ, ਚੁੱਪ ਕਰਕੇ ਸੁਣਦੇ ਨੇ। ਜਿਹੜਾ ਸੰਤਾਂ ਦਾ ਫਿਰ ਨਿੰਦਿਆ ਕਰਦਾ, ਦੁਖੀ ਕਰਦਾ, ਉਹਦੇ ਵਿੱਚੋਂ ਟੁੱਟਿਆ ਕਰਦਾ। ਉਸ ਦਿਨ ਤਾਂ ਮੁੜ ਗਏ, ਦੂਸਰੇ ਦਿਨ ਪੰਚਾਇਤ ਆਈ, ਪਿੰਡ ਦੀ ਸਾਰੀ ਪਤਾ ਲੱਗਿਆ ਵੀ ਰਾਤ ਗਾਲਾਂ ਕੱਢਦੇ ਰਹੇ ਮਹਾਤਮਾ ਨੂੰ। ਨਾਲ ਲੈ ਕੇ ਆਏ ਉਹਨਾਂ ਨੂੰ, ਕਹਿੰਦੇ ਮਹਾਰਾਜ ਆਹ ਤੁਹਾਡੇ ਦੋਸ਼ੀ ਨੇ, ਰਾਤ ਆ ਕੇ ਤੁਹਾਨੂੰ ਗਾਲਾਂ ਕੱਢਦੇ ਰਹੇ, ਅਤੇ ਇਹਨਾਂ ਤੋਂ ਮਾਫ਼ੀ ਮੰਗਾਉਣ ਆਇਆ। ਜਦ ਕਿਹਾ ਵੀ ਮਾਫ਼ੀ ਮੰਗੋ, ਕਹਿੰਦੇ ਕਿਉਂ, ਅਸੀਂ ਕਿਉਂ ਮੰਗੇ, ਅਸੀਂ ਕੀ ਕਰਿਆ। ਬਥੇਰਾ ਪੰਚਾਇਤ ਨੇ ਕਿਹਾ, ਚਾਰ ਕਿਸਮ ਦੇ ਬੰਦੇ ਹੁੰਦੇ ਆ ਸਾਧ ਸਿੰਘ ਜੀ, ਚਾਰ ਸੁਭਾਅ ਹੁੰਦੇ ਨੇ ਧਿਆਨ ਨਾਲ ਸੁਣੇ। ਇੱਕ ਤਾਂ ਹੁੰਦਾ ਦਾਖਾਂ ਵਰਗਾ ਸੁਭਾਅ, ਦਾਖ ਜਿਹੜੀ ਹੁੰਦੀ ਹੈ ਕਿਸ਼ਮਿਸ਼, ਇਹ ਬਾਹਰੋਂ ਵੀ ਨਰਮ ਹੁੰਦੀ ਹੈ, ਅੰਦਰ ਤੱਕ ਨਰਮ ਹੀ ਹੁੰਦੀ ਹੈ, ਕਿਤੇ ਹਿੜਕ ਆਉਂਦੀ ਉਹ ਨਹੀਂ ਇਹਦੇ 'ਚ। ਦੂਸਰਾ ਸੁਭਾਅ ਹੁੰਦਾ ਬਦਾਮ ਵਰਗਾ, ਜਿਹੜਾ ਬਦਾਮ ਵਰਗਾ ਹੋਇਆ ਕਰਦਾ ਉਹਦਾ ਬੋਲ ਕਰੜਾ ਹੁੰਦਾ, ਬਾਹਰੋਂ ਵਾਢੂ ਖਾਣੀਆਂ ਮੰਗਣ ਪੈਂਦਾ, ਅਤੇ ਅੰਦਰਲੇ ਪਾਸੇ ਉਹਦੇ ਨਰਮਾਈ ਹੁੰਦੀ ਹੈ। ਜਿਉਂ ਜਿਉਂ ਅੰਦਰ ਨੂੰ ਚਲੇ ਜਾਓ, ਬਦਾਮ ਰੋਗ ਨੂੰ ਅਖੀਰ ਦੀ ਹੱਦ 'ਤੇ ਹੁੰਦਾ। ਉਹ ਬਾਹਰੋਂ ਤਾਂ ਦੇਖਣ ਨੂੰ ਤਾਂ ਬਹੁਤ ਲੱਗਦੇ ਨੇ ਵੀ ਕਰਾਖਤ ਹੈ ਜੀ, ਇਹ ਫਿੱਕਾ ਬੋਲਦਾ ਜੀ, ਇਹ ਫਲਾਣਾ ਕਰਦਾ, ਅੰਦਰ ਬੜੀ ਹਮਦਰਦੀ ਉਹਦੇ ਹੁੰਦੀ ਹੈ ਭਰੀ ਦੇ। ਕਿਸੇ ਦਾ ਬੁਰਾ ਦੇਖ ਹੀ ਨਹੀਂ ਸਕਦੇ, ਕਿਸੇ ਦਾ ਨੁਕਸਾਨ ਹੁੰਦਾ ਦੇਖ ਨਹੀਂ ਸਕਦੇ। ਤੀਸਰਾ ਹੋਇਆ ਕਰਦਾ ਬੇਰ ਵਰਗਾ, ਬੇਰ ਉੱਤੋਂ ਤਾਂ ਬਹੁਤ ਸੋਹਣਾ ਹੁੰਦਾ ਹੈ, ਜੇ ਜ਼ੋਰ ਨਾਲ ਦੰਦ ਮਾਰੋ ਦੰਦੇ ਟੁੱਟ ਜੂ, ਕਿਉਂਕਿ ਹੇਠਾਂ ਵਿੱਚ ਕਰੜਾ ਪਿਆ। ਉਹ ਉੱਤੋਂ ਤਾਂ ਹੱਥ ਬੰਨੀ ਜਾਂਦੇ ਨੇ, ਮਹਾਰਾਜ ਜੀ ਮਹਾਰਾਜ ਜੀ ਸਭ ਕੁਝ ਕਰੀ ਜਾਣਗੇ, ਅੰਦਰੋਂ ਬਹੁਤ ਕਰੜੇ ਹੁੰਦੇ। ਚੌਥਾ ਹੋਇਆ ਕਰਦਾ ਸਵਾਰੀ ਵਰਗਾ, ਸਵਾਰੀ ਵਰਗਾ ਬਾਹਰੋਂ ਵੀ ਕਰੜਾ ਅਤੇ ਅੰਦਰੋਂ ਵੀ ਕਰੜਾ। ਸੋ ਚਾਰ ਸੁਭਾਅ ਹੁੰਦੇ ਨੇ, ਅਤੇ ਇਹਨਾਂ ਦਾ ਸਵਾਰੀ ਵਰਗਾ ਸੀ, ਬਾਹਰੋਂ ਵੀ ਕਰੜੇ ਅੰਦਰੋਂ ਵੀ ਕਰਦੇ, ਨਾ ਅੰਦਰ ਕੋਈ ਅਫਸੋਸ। ਕਹਿੰਦੇ ਫਿਰ ਤਾਂ ਕੀ ਹੋ ਗਿਆ, ਗਾਲਾਂ ਕੱਢੀਆਂ, ਇਹ ਕਰ ਲੈਂਦੇ ਹੁਣ ਕਰ ਲੈਣ ਜਿਹੜਾ ਕੁਛ ਇਹਨਾਂ ਨੇ ਕਰਨਾ। ਸੱਤ ਕਹਿੰਦੇ ਭਾਈ ਅਸੀਂ ਕੀ ਕਰਨਾ, ਸਾਡਾ ਤਾਂ ਮਾਲਕ ਕਰਦਾ ਹੁੰਦਾ। ਦੂਏ ਦਿਨ ਫਿਰ ਬਣਾ ਲਿਆ ਬਈ ਅੱਜ ਕੱਲ੍ਹ ਤਾਂ ਆਪਾਂ ਕੱਢ ਨਹੀਂ ਸਕੇ, ਅੱਜ ਚੱਲ ਕੇ ਗਾਲਾਂ ਦਰਵਾਜ਼ਿਆਂ ਮੂਹਰੇ ਕੱਢਣੀਆਂ, ਇਹਨਾਂ ਨੂੰ ਨਠਾਈਏ। ਉਹ ਸ਼ਰਾਬ ਪੀ ਲਈ, ਉਹ ਰਸਤੇ 'ਚ ਆਪਸ 'ਚ ਤਕਰਾਰ ਹੋ ਗਿਆ ਕਿਸੇ ਗੱਲ ਤੋਂ, ਅਤੇ ਇੱਕ ਨੇ ਇੱਕ ਮਾਰ ਦਿੱਤਾ, ਇੱਕ ਵੱਢਿਆ ਗਿਆ, ਉਹ ਜ਼ਖਮੀ ਹੋ ਕੇ ਗਿਰ ਪਿਆ। ਦੋ ਜਿਹੜੇ ਸੀਗੇ ਉਹ ਪੁਲਿਸ ਨੇ ਫੜ ਲਏ, ਇੱਕ ਉਹਨਾਂ 'ਚੋਂ ਵੈਦਾ ਮਾਫ਼ ਹੋ ਗਿਆ, ਇੱਕ ਨੱਠ ਗਿਆ। ਉਹ ਨੱਠਿਆ ਹੋਇਆ 8-7 ਸਾਲ ਦੌੜਿਆ ਫਿਰਦਾ ਰਿਹਾ, ਪੁਲਿਸ ਬਥੇਰਾ ਉਹਦੇ ਮਗਰ ਲੱਗੀ, ਫੜਾਈ ਦਿੱਤੀ ਨਾ। ਜਦ 7-8 ਸਾਲ ਹੋ ਗਏ ਤਾਂ ਖਿਆਲ ਆਇਆ ਵੀ ਮੈਂ ਸੰਤਾਂ ਦੀ ਵਗਿਆ ਕਰੀ, ਤਾਂ ਮੇਰੇ ਨਾਲ ਆਹ ਹਾਲ ਹੋਇਆ, ਸਾਡੀ ਸਾਰੀ ਉਹ ਪਾਰਟੀ ਖਤਮ ਹੋ ਗਈ। ਉਸ ਵੇਲੇ ਰਾਤ ਨੂੰ ਅੱਧੀ ਰਾਤ ਇੱਕ ਕਿਸੇ ਪ੍ਰੇਮੀ ਨੂੰ, ਜਿਹੜਾ ਮਹਾਰਾਜ ਦਾ ਪ੍ਰੇਮੀ ਸੀਗਾ, ਉਹਨੂੰ ਲੈ ਕੇ ਆਇਆ, ਸਹਿਲ ਸਿੰਘ ਸੀ ਉਹਦਾ ਨਾਂ, ਅਤੇ ਉਹਨੂੰ ਲਿਆ ਕੇ ਕਹਿਣ ਲੱਗਿਆ ਵੀ ਮੈਨੂੰ ਹੁਣੇ ਮਿਲਾ ਦੇ, ਮੈਨੂੰ ਦਿਨੇ ਤਾਂ ਪੁਲਿਸ ਫੜ ਲਓ। ਉਹ ਮਹਾਰਾਜ ਜੀ ਦੇ ਕੋਲ ਚਲੇ ਗਏ, ਕਹਿੰਦੇ ਮਹਾਰਾਜ ਆ ਉਹ ਬੰਦਾ ਜੀ ਨੇ ਗਾਲਾਂ ਕੱਢੀਆਂ ਸੀ, ਅਤੇ ਫਿਰ ਬੰਦਾ ਮਰ ਗਿਆ, ਫਿਰ ਜਿੱਦਾਂ ਹੀ ਦੌੜਿਆ ਫਿਰਦਾ, ਵੀ ਹੁਣ ਤੁਹਾਡੀ ਸ਼ਰਨ ਆਇਆ। ਕਹਿੰਦੇ ਕੀ ਚਾਹੁੰਦਾ ਭਾਈ? ਕਹਿੰਦਾ ਮਹਾਰਾਜ ਮੇਰਾ ਛੁਟਕਾਰਾ ਹੋ ਜੇ। ਮਹਾਰਾਜ ਕਹਿੰਦੇ ਐਂ ਕਰਿਆ ਕਰ, 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਕੇ ਨਾ ਉਹਦੇ ਨਿਮਿੱਤ ਅਰਦਾਸ ਕਰ ਲਿਆ ਕਰ, ਜਿਹੜਾ ਤੁਸੀਂ ਮਾਰਿਆ ਉਹਦੀ ਰੂਹ ਤੇ ਤੋਂ ਬਦਲਾ ਲੈਣ ਨੂੰ ਫਿਰਦੀ ਹੈ, ਜਦ ਉਹਦੀ ਰੂਹ ਸ਼ਾਂਤ ਹੋ ਜੂਗੀ ਤੂੰ ਵੀ ਛੁਟਕਾਰਾ ਪਾ ਲਏਗਾ। 8 ਸਾਲ 25 ਪਾਠ ਕਰਦਾ ਰਿਹਾ, ਰੋਜ਼ ਅਰਦਾਸ ਕਰਦਾ ਰਹੇ, ਇਹਦਾ ਵੀ ਬਿਰਤੀ ਨਰਮ ਹੋ ਗਈ। ਉਧਰਲੇ ਪਾਸੇ ਕੁਦਰਤ ਨੇ ਕੀ ਕਰਿਆ, ਉਹਨੇ ਦੋਹਾਂ ਘਰਾਂ ਦਾ ਸਮਝੌਤਾ ਹੋ ਗਿਆ, ਉਹ ਮੁਕੱਦਮਾ ਵਾਪਸ ਲੈ ਲਿਆ। ਫਿਰ ਉਹ ਹਾਜ਼ਰ ਹੋ ਕੇ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਰਿਹਾ, ਨਹੀਂ ਉਪਦੇਸ਼ ਦੇਣ ਨੂੰ ਮਿੱਤਰ ਸੁੱਤਰ ਜਾ ਕੇ ਏਕ ਸਮਾਨ ਪ੍ਰਭ ਆਪਣੇ ਬਿਨਾਂ ਵਰਨਾ ਜਾਂਦਾ, ਕੋਟ ਕੋਟ ਅੱਗ ਕਾਟਣ ਹਾਰ। ਇਸ ਤਰ੍ਹਾਂ ਫਰਮਾਨ ਕਰਦੇ
ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਵੇ ਸੰਗਤ ਕਰਕੇ
ਸਿਫਰੇ ਹੁੰਦੇ ਨੇ ਪੜ੍ਹੇ ਹੋਏ ਦੇਖ ਲਓ, ਕੋਈ ਹਜ਼ਾਰ ਖਰਬ ਦੇ ਉੱਪਰ ਹੋ ਜਾਂਦਾ, ਦਸ ਹਜ਼ਾਰ ਖਰਬ, ਦਸ ਹਜ਼ਾਰ ਖਰਬ ਕਰੋੜ। ਸੋ ਇਸ ਤਰ੍ਹਾਂ ਨਾਲ ਇੰਨੇ ਪਾਪਾਂ ਨੂੰ ਕੱਟਣ ਵਾਲੇ ਸਾਧੂ ਹੋਇਆ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਵਾਰੀ ਪੁੱਛਿਆ, ਬੇਨਤੀ ਕਰੀ ਗੁਰਸਿੱਖ ਨੇ ਕਿ ਮਹਾਰਾਜ ਸਾਧੂ ਦੇ ਦਰਸ਼ਨ ਦਾ ਕੀ ਫਲ ਹੁੰਦਾ, ਸੰਤਾਂ ਦੇ ਦਰਸ਼ਨ। ਮਹਾਰਾਜ ਕਹਿੰਦੇ ਅੱਗੇ ਵੀ ਕਿਸੇ ਤੋਂ ਪੁੱਛਿਆ, ਕਹਿੰਦੇ ਹਾਂ ਮਹਾਰਾਜ, ਜੋ ਸਾਧੂ ਆਉਂਦਾ ਮੈਂ ਹਰੇਕ ਨੂੰ ਪੁੱਛਦਾ ਪਰ ਮੇਰੇ ਮਨ ਨਹੀਂ ਲੱਗਦੀ ਗੱਲ। ਕਹਿੰਦੇ ਚੰਗਾ, ਤੈਨੂੰ ਪ੍ਰੈਕਟੀਕਲੀ ਦਿਖਾਉਂਦੇ ਹਾਂ। ਸੋ ਆਪ ਕਹਿਣ ਲੱਗੇ, ਐਂ ਕਰੀ ਸਵੇਰੇ ਚੜ੍ਹਦੇ ਵੱਲ ਨੂੰ ਜਾਈ, ਜਿਹੜਾ ਸਰੋਵਰ ਹੈ ਬਾਹਰ ਰੋਹੀ ਦਾ, ਉੱਥੇ ਖੜ੍ਹਣੀ ਦਰਖਤ ਥੱਲੇ, ਉੱਥੇ ਤੈਨੂੰ ਦੱਸਣ ਵਾਲਾ ਆਊਗਾ। ਸੋ ਉੱਥੇ ਜਦ ਗਏ, ਸਵੇਰੇ ਹੀ ਜਾ ਕੇ ਖੜ੍ਹਾ ਹੋ ਗਿਆ, ਹੁਕਮ ਸੀ ਕਿ ਪਹੁ ਬਟਾਲੇ ਨਾਲ ਖੜ੍ਹ ਜੀ ਅਤੇ ਦਿਨ ਚੜ੍ਹੇ ਵਾਪਸ ਆ ਜੀ, ਸੂਰਜ ਦੀ ਟਿੱਕੀ ਨਿਕਲ। ਪਾਤਸ਼ਾਹ, ਕੋਈ ਨਹੀਂ ਆਇਆ ਉੱਥੇ, ਅੱਜ ਤਾਂ ਮੈਂ ਉਡੀਕ ਕੇ ਆ ਗਿਆ। ਕਹਿੰਦੇ ਕੁਛ ਦੇਖਿਆ? ਕਹਿੰਦੇ ਹਾਂ, ਕਾਂ ਇੱਕ ਕਾਵਾਂ ਦਾ ਜੋੜਾ ਕਾਂ ਕਾਂ ਕਰਦਾ ਸੀ। ਕਹਿੰਦੇ ਕੱਲ ਨੂੰ ਫੇਰ ਜਾਈ। ਦੂਸਰੇ ਦਿਨ ਗਿਆ, ਫਿਰ ਵਾਪਸ ਆ ਗਿਆ ਟਾਈਮ ਲੰਘਾ ਕੇ। ਕਹਿੰਦੇ ਦੇਖਿਆ ਕੁਛ? ਕਹਿੰਦਾ ਹਾਂ ਮਹਾਰਾਜ, ਉੱਥੇ ਜਿੱਥੇ ਕੱਲ ਕਾਂ ਸੀ ਉੱਥੇ ਦੋ ਬਗਲੇ ਬੈਠੇ ਸੀ, ਬਗਲਿਆਂ ਦਾ ਜੋੜਾ ਸੀ। ਕਹਿੰਦੇ ਅੱਜ ਫੇਰ ਜਾਈ, ਕੱਲ ਨੂੰ ਫੇਰ ਜਾਈ। ਦੂਸਰੇ ਦਿਨ ਫੇਰ ਗਿਆ, ਤੀਸਰੇ ਦਿਨ ਤਾਂ ਉੱਥੇ ਜਾ ਕੇ ਕੀ ਦੇਖਦਾ ਹੈ? ਹੰਸਾਂ ਦਾ ਜੋੜਾ ਬੈਠਾ। ਫੇਰ ਆ ਗਿਆ, ਕਹਿੰਦਾ ਮਹਾਰਾਜ ਹੰਸਾਂ ਦਾ ਜੋੜਾ ਸੀ। ਕਹਿੰਦੇ ਫੇਰ ਜਾਈ ਕੱਲ ਨੂੰ। ਅਗਲੇ ਦਿਨ ਫੇਰ ਗਿਆ, ਚੌਥਾ ਦਿਨ ਹੋ ਗਿਆ, ਉੱਥੇ ਕੀ ਦੇਖਦਾ? ਇੱਕ ਪ੍ਰਕਾਸ਼ਮਈ ਦੋ ਸਰੀਰ ਬੈਠੇ ਨੇ, ਇੱਕ ਬੀਬੀ ਦੇ ਰੂਪ ਵਿੱਚ ਹੈ, ਇੱਕ ਭਾਈ ਦੇ ਰੂਪ 'ਚ ਹੈ। ਜਾਂਦੇ ਇਹਦੇ ਚਰਨਾਂ 'ਤੇ ਮਸਤਕ ਨਵਾਉਣ ਲੱਗ ਗਏ। ਇਹ ਕਹਿਣ ਲੱਗਿਆ, ਤੁਸੀਂ ਤਾਂ ਦੇਵਤੇ ਲੱਗਦੇ ਹੋ ਮੈਨੂੰ, ਸਵਰਗਾਂ ਦੇ, ਤੁਸੀਂ ਇਹ ਕੀ ਕਰਦੇ ਹੋ? ਕਹਿੰਦੇ ਤੇਰੀ ਬਦੌਲਤ ਅਸੀਂ ਇਸ ਅਵਸਥਾ 'ਚ ਪਹੁੰਚੇ ਹਾਂ। ਯਾਦ ਕਰ, ਜਦ ਤੂੰ ਪਹਿਲੇ ਦਿਨ ਆਇਆ ਸੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ, ਤੇਰਾ ਦਰਸ਼ਨ ਅਸੀਂ ਕੀਤਾ ਸੀ, ਕਾਮਾਂ ਤੋਂ ਬਦਲ ਕੇ ਬਗਲੇ ਬਣ ਗਏ। ਦੂਸਰੇ ਦਿਨ ਦਰਸ਼ਨ ਕੀਤਾ, ਅਸੀਂ ਹੰਸ ਬਣ ਗਏ। ਤੀਸਰੇ ਦਿਨ ਤੇਰਾ ਹਰਸ਼ ਦਰਸ਼ਨ ਕਰਿਆ, ਅਸੀਂ ਆ ਜਿਹੜਾ ਸਰੀਰ ਸਾਨੂੰ ਹੁਣ ਪ੍ਰਾਪਤ ਹੈ ਇਹ ਪ੍ਰਾਪਤ ਹੋ ਗਿਆ, ਹੈਰਾਨ ਹੋ ਗਿਆ ਪਾਤਸ਼ਾਹ। ਐਂ ਗੱਲ ਹੈ ਮਹਾਰਾਜ, ਕਹਿੰਦੇ ਪ੍ਰੇਮੀਆਂ, ਇਹ ਆਦਮੀ ਦੀ ਬਿਰਤੀ ਕੌਮ ਵਰਗੀ ਹੈ, ਨਿੰਦਿਆ ਚੁਗਲੀ ਰੂਪੀ ਈਰਖਾ ਮੈਲਾਂ ਖਾਂਦਾ ਹੈ ਬਗਾਨੀਆਂ। ਫਿਰ ਜਦ ਸਤਸੰਗ ਕਰਦਾ ਅੰਦਰੋਂ ਮੈਲਾ ਰਹਿ ਜਾਂਦਾ ਹੈ, ਚੋਰੀ ਦੇਖਦਾ ਇਸਤਰੀਆਂ ਵੱਲ ਨੂੰ, ਪੈਸਿਆਂ ਵੱਲ ਨੂੰ ਝਾਕਦਾ, ਲੋਕਾਂ ਵੱਲ ਨੂੰ ਝਾਕਦਾ, ਲੋਕਾਂ ਦੇ ਔਗਣ ਚ ਦੇਖਦਾ, ਉੱਤੋਂ ਚਿੱਟਾ ਹੁੰਦਾ ਅਤੇ ਅੰਦਰੋਂ ਬਗਲਾ ਕੌਮ ਹੁੰਦਾ। ਕਹਿੰਦੇ ਬਗਲਾ ਬਿਰਤੀ ਹੋ ਜਾਂਦੀ ਹੈ। ਫਿਰ ਹੌਲੀ ਹੌਲੀ ਜਿਉਂ ਜਿਉਂ ਚੋਟਾਂ ਪੈਂਦੀਆਂ ਸ਼ਬਦ ਦੀਆਂ, ਤਿਉਂ ਤਿਉਂ ਫਿਰ ਕਹਿੰਦੇ ਹੰਸ ਬਿਰਤੀ ਆ ਕੇ ਸੱਤ ਅਤੇ ਅਸੱਤ ਦਾ ਨਿਰਣਾ ਕਰਨ ਦੀ ਸ਼ਕਤੀ ਆ ਜਾਂਦੀ ਹੈ। ਸੱਤ ਵਾਹਿਗੁਰੂ ਹੈ, ਉਹ ਸੱਤ ਮਾਇਆ ਹੈ, ਮਾਇਆ ਨੂੰ ਨਖੇੜ ਕੇ ਪਰੇ ਕਰ ਦਿੰਦਾ, ਵਾਹਿਗੁਰੂ ਪਰਿਪੂਰਨ ਹੈ, ਉਹਦੇ ਨਾਲ ਲਿਬਲਾ ਲੈਂਦਾ। ਕਹਿੰਦੇ ਫਿਰ ਦੇਵ ਰੂਹ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸੰਤਾਂ ਦੇ ਦਰਸ਼ਨ ਕਰਦਾ, ਜਿਹੜੀਆਂ ਤਾਮਸੀ ਜੂਨੀਆਂ ਉਹਨਾਂ ਦਾ ਵੀ ਆਧਾਰ ਹੋ ਜਾਂਦਾ। ਗੁਰੂ ਨਾਨਕ ਦਾ ਜਿਸਨੇ ਵੀ ਦਰਸ਼ਨ ਕਰਿਆ ਉਹਦਾ ਆਧਾਰ ਹੋ ਗਿਆ। ਤਾਮਸੀ ਜੂਨੀਆਂ ਸ਼ੇਰਾਂ ਆਦਾਂ ਦਾ ਵੀ ਆਧਾਰ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਲਗਾਈ ਕੇ ਪਿੰਡ ਬਾਹਰ ਰੋਹੀ 'ਚ ਖੜ੍ਹੇ ਨੇ, ਜ਼ਿਲ੍ਹਾ ਫਿਰੋਜ਼ਪੁਰ 'ਚ, ਅਤੇ ਉੱਥੇ ਇੱਕ ਅਸਧਾ ਮਹਾਰਾਜ ਵੱਲ ਨੂੰ ਤੁਰਿਆ ਆ ਰਿਹਾ, ਵੱਡੀ ਸਰਾਲ। ਕਹਿੰਦੇ ਮਹਾਰਾਜ ਤਾਂ ਆਪਦੇ ਵੱਲ ਨੂੰ ਆ ਰਹੀ ਹੈ। ਮਹਾਰਾਜ ਕਹਿੰਦੇ ਕੋਈ ਨਹੀਂ, ਦੁਖੀ ਹੈ ਭਾਈ, ਨੇੜੇ ਆ ਗਈ। ਮਹਾਰਾਜ ਨੇ ਚਰਨ ਛੁਆਤਾ, ਉੱਥੇ ਹੀ ਦੜੰਮ ਕਰਕੇ ਗਿਰ ਗਈ। ਵਿੱਚੋਂ ਪਹਿਲਾਂ ਕਾਲਾ ਕਾਲਾ ਧੂੰਆਂ, ਫਿਰ ਚਿੱਟਾ ਧੂੰਆਂ ਨਿਕਲਿਆ, ਮਹਾਰਾਜ ਦੀ ਉਸਤਤ ਕਰਨ ਲੱਗ ਗਿਆ। ਕਹਿੰਦੇ ਮਹਾਰਾਜ ਕੌਣ ਹੈ? ਕਹਿੰਦੇ ਦਸ ਭਾਈ ਕੌਣ ਹੈ? ਕਹਿੰਦੇ ਮਹਾਰਾਜ ਮੈਂ ਬਣੌਟੀ ਗੁਰੂ ਸੀਗਾ, ਝੂਠਾ ਗੁਰੂ, ਲੋਕਾਂ ਦੇ ਪੈਸੇ ਠੱਗਦਾ ਰਿਹਾ, ਦਸਵੰਧ ਖਾਂਦਾ ਰਿਹਾ, ਅਤੇ ਮੈਨੂੰ ਸੱਪ ਦੀ ਜੂਨੀ ਮਿਲ ਗਈ। ਆਧਾਰ ਹੋ ਗਿਆ ਇੱਕ ਦਾ ਨਹੀਂ, ਬੇਅੰਤ ਜੀਵਾਂ ਦਾ ਆਧਾਰ ਕਿਰਿਆ ਮਹਾਰਾਜ ਨੇ। ਮੱਛ ਦੇ ਉੱਤੇ ਜਾਂਦੇ ਨੇ ਮਹਾਰਾਜ, ਸਮੁੰਦਰ ਦੇ ਅੰਦਰ ਮੱਛ ਦਾ ਆਧਾਰ ਕਰ ਦਿੱਤਾ। ਇਸੇ ਤਰ੍ਹਾਂ ਮਹਾਰਾਜ ਜੀ ਟੱਕੀ ਦੇ ਅੰਦਰ ਆਪਨੇ ਜਗ੍ਹਾ ਪੱਟ ਕੇ ਉੱਤੇ ਛਪਰੀ ਪਾ ਲਈ। ਉੱਥੇ ਹਰ ਵਕਤ ਭਜਨ ਹੁੰਦਾ, ਹਰ ਵਕਤ। ਅਤੇ ਅਰਜਦੀਪ ਸਿੰਘ ਜਿਹੜਾ ਡਿਊਟੀ 'ਤੇ ਸੀ, ਉਹਨੇ ਇੱਕ ਦਿਨ ਬੇਨਤੀ ਕਰੀ ਕਿ ਮਹਾਰਾਜ ਜਦ ਆਪ ਬੈਠ ਜਾਂਦੇ ਹੋ ਚੌਂਕੜਾ ਮਾਰ ਕੇ, ਸਾਹਮਣੇ ਇੱਕ ਸੱਪ ਆ ਜਾਂਦਾ ਕੋਬਰਾ, ਅਤੇ ਫਣ ਚੱਕ ਲੈਂਦਾ ਅਤੇ ਆਪਦੇ ਵੱਲ ਨੂੰ ਐਂ ਖੜ੍ਹਾ ਦੇਖਦਾ ਰਹਿੰਦਾ। ਕਈ ਵਾਰੀ ਲੰਮਾ ਪੈ ਜਾਂਦਾ ਅਤੇ ਵੱਧਦਾ ਹੈ ਨਹੀਂ, ਫਿਰ ਫਣ ਚੱਕ ਲੈਂਦਾ, ਅਤੇ ਹੁਕਮ ਹੋਵੇ ਤਾਂ ਅਸੀਂ ਇਹਨੂੰ ਮਾਰ ਦਈਏ। ਮਹਾਰਾਜ ਕਹਿੰਦੇ ਨਹੀਂ, ਮਾਰਨਾ ਨਹੀਂ ਹੈ, ਮਾਰਨਾ ਨਹੀਂ ਹੈ। ਕਹਿੰਦੇ ਮਹਾਰਾਜ ਫਿਰ ਨੁਕਸਾਨ ਪਹੁੰਚਾਊਗਾ, ਕੋਈ ਖੇਤ ਪਹੁੰਚੂਗਾ ਆਪਦੇ ਸਰੀਰ ਨੂੰ। ਕਹਿੰਦੇ ਨਹੀਂ, ਕੋਈ ਨਹੀਂ, ਇਹ ਦੁਖੀ ਹੈ ਵਿਚਾਰਾ। ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਇਹ ਰਾਜ ਸਾਨੂੰ ਵੀ ਦੱਸ ਦਿਉ ਜੋ ਭੇਤ ਹੈ। ਮਹਾਂਪੁਰਸ਼ ਕਹਿਣ ਲੱਗੇ ਰਾਜ ਦੱਸਣਾ ਤਾਂ ਨਹੀਂ ਚਾਹੀਦਾ, ਪਰ ਤੁਸੀਂ ਜ਼ਿਆਦਾ ਹੱਟ ਕਰਦੇ ਹੋ, ਤੁਹਾਨੂੰ ਦੱਸ ਦਿੰਦੇ ਹਾਂ ਅਸੀਂ। ਕਹਿੰਦੇ ਇਹ ਮੁਗਲੀਆ ਜਦ ਹਕੂਮਤ ਸੀ ਭਾਰਤ ਵਰਸ਼ ਵਿੱਚ, ਇਸ ਇਲਾਕੇ ਦਾ ਇਹ ਚੌਧਰੀ ਸੀਗਾ, ਅਤੇ ਚੌਧਰੀ ਸਖਤ ਸੀ, ਲੋਕਾਂ ਨੂੰ ਬਹੁਤ ਦੁਖੀ ਕਰਦਾ ਸੀ, ਦੁਖੀ ਕਰਕੇ ਮਾਮਲਾ ਕਰਾਉਂਦਾ ਸੀ, ਅਤੇ ਪਰਜਾ ਦੀਆਂ ਬਹੂ ਬੇਟੀਆਂ ਦੀ ਕੋਈ ਰਿਹਾਜ਼ ਨਹੀਂ ਸੀ ਰੱਖਦਾ, ਬਹੁਤ ਦੁਖੀ ਕਰਦਾ ਸੀ, ਵਿਗਾੜ ਲੈਂਦਾ ਸੀ, ਆਪਣੇ ਕੰਮ ਸਾਰੇ ਮੁਫਤ ਕਰਾਉਂਦਾ ਸੀ। ਅਤੇ ਜਦੋਂ ਗੁਰੂ ਛੇਵੇਂ ਪਾਤਸ਼ਾਹ ਆਏ ਤਾਂ ਉਸ ਵੇਲੇ ਜਿਹੜਾ ਕੈਂਪ ਸੀ, ਉਹ ਜਿੱਥੇ ਹੁਣ ਰਾੜਾ ਸਾਹਿਬ ਹੈ, ਇਸ ਥਾਂ ਦੇ ਉੱਤੇ ਕੈਂਪ ਲੱਗਿਆ, ਅਤੇ ਮਹਾਰਾਜ ਰਹੇ ਰਾੜੇ ਪਿੰਡ ਦੇ ਵਿੱਚ। ਜਿੱਥੇ ਗੁਰਦੁਆਰਾ ਬਣਿਆ ਅਤੇ ਪ੍ਰਸ਼ਾਦ ਪਾਣੀ ਇੱਥੇ ਆਉਂਦਾ, ਮਹਾਰਾਜ ਦਾ ਦੀਵਾਨ ਵੀ ਇੱਥੇ ਲੱਗਦਾ ਸੀ। ਭਾਈ ਇਹ ਚੌਧਰੀ ਆਪਣੇ 10-20 ਬੰਦੇ ਲੈ ਕੇ ਲੱਠਬਾਜ ਵਰਛੇ ਹੱਥਾਂ 'ਚ ਫੜੇ ਹੋਏ ਨੇ ਅਤੇ ਪੂਰੇ ਦੀ ਤਿਆਰੀ ਨਾਲ ਆ ਗਿਆ ਜਿਵੇਂ ਕਿਤੇ ਕਿਸੇ 'ਤੇ ਹਮਲਾ ਕਰਨਾ। ਅਤੇ ਮਹਾਰਾਜ ਦੇ ਕੋਲ ਆ ਕੇ ਨਾ ਨਮਸਕਾਰ ਕਰੀ ਨਾ ਬਚਨ ਸੁਣਿਆ। ਮਹਾਰਾਜ ਬਚਨ ਸੁਣਾ ਰਹੇ ਸੀ, ਹਰ ਬਚਨ ਦੇ ਉੱਤੇ ਤਰਕ ਕਰਦਾ ਚਲੇ ਗਏ ਅਤੇ ਨਤੀਜਾ ਹੋਇਆ ਬੇਮੁੱਖ ਹੋ ਗਿਆ ਸੰਤਾਂ ਦਾ ਦੁਖੀ ਸਰਪਜੋਨ ਭਾਈ, ਸੱਪ ਦੀ ਜੋਨੀ ਮਿਲ ਗਈ ਇਸ। ਅਤੇ ਹੁਣ ਇਹ ਬੜੀ ਦੇਰ ਦਾ ਭਟਕਦਾ ਫਿਰਦਾ, ਹੁਣ ਇਹਦਾ ਸਮਾਂ ਆ ਗਿਆ ਭਾਈ, ਕਿਉਂਕਿ ਗੁਰੂ ਮਹਾਰਾਜ ਦੇ ਇਹਨੇ ਦਰਸ਼ਨ ਕਰੇ ਸੀ, ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਗੁਰੂਆਂ ਦੇ ਦਰਸ਼ਨ ਕੀਤੇ, ਕਦੇ ਵੀ ਬਿਰਥਾ ਨਹੀਂ ਜਾਇਆ ਕਰਦੇ, ਸੋ ਕੋਈ ਗੱਲ ਨਹੀਂ। ਦੋ ਦਿਨ ਤੋਂ ਬਾਅਦ ਤੀਸਰੇ ਦਿਨ ਕੀ ਦੇਖਦੇ ਨੇ, ਕਹਿੰਦੇ ਮਹਾਰਾਜ ਉਹ ਤਾਂ ਛੱਪਰੀ ਦੇ ਪਿਛਲੇ ਪਾਸੇ ਮੂੰਹ ਤੁਹਾਡੇ ਵੱਲ ਨੂੰ ਕਰਿਆ ਹੋਇਆ ਅਤੇ ਉਹ ਸਰੀਰ ਛੱਡ ਗਿਆ। ਕਹਿੰਦੇ ਭਾਈ ਇਹਨੇ ਛੱਡਣਾ ਹੀ ਸੀ। ਸੋ ਕੋਟ ਕੋਟ ਅੱਗ ਕੱਟਣ ਹਾਰੇ, ਕਰੋੜਾਂ ਪਾਪਾਂ ਦਾ ਨਾਸ਼ ਹੁੰਦਾ,
ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਵੇ।
ਖਰਵਾਂ ਖਰਵਾਂ ਪਾਪਾਂ ਦਾ ਨਾਸ਼ ਹੋ ਜਾਂਦਾ ਸਾਧੂਆਂ ਦੀ ਸੰਗਤ ਕਰਨ ਦੇ ਨਾਲ। ਸੋ ਸੂਰਵੀਰ ਬਚਨ ਕੇ ਬਲੀ, ਦੁੱਖ ਦੂਰ ਕਰਨ ਜੀ ਕੇ ਦਾਤਾਰੇ। ਇੱਥੇ ਦਾ ਵੀ ਦੁੱਖ ਦੂਰ ਕਰ ਦਿੰਦੇ ਨੇ, ਦਰਗਾਹ ਦਾ ਦੁੱਖ ਵੀ ਦੂਰ ਕਰ ਦਿੰਦੇ ਨੇ, ਆਰਥਿਕ ਦੁੱਖ ਵੀ ਦੂਰ ਕਰ ਦਿੰਦੇ ਨੇ, ਭਾਈਚਾਰਕ ਦੁੱਖ ਵੀ ਦੂਰ ਕਰ ਦਿੰਦੇ ਨੇ, ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ। ਅਤੇ ਹੋਰ ਲਾ ਦਿਓ ਹੈਂ ਨਹੀਂ ਕੋਠੀ
ਮਾਮੇ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ।
ਵਿਚਾਰ ਸਰਵਣ ਕਰੋ। ਵਿਚਾਰ ਹੋ ਰਹੀ ਸੀ ਕਿ ਸੂਰਬੀਰ ਬਚਨ ਕੇ ਬੋਲੇ ਜੋ ਮਹਾਂਪੁਰਸ਼ ਹੁੰਦੇ ਨੇ ਇਹਨੂੰ ਚੱਲਣ ਦੇ ਉਹ ਬਚਨ ਦੇ ਬਲੀ ਹੁੰਦੇ ਨੇ, ਜੋ ਬਚਨ ਕਰਦਾ ਉਹ ਨਹੀਂ ਚੱਲਿਆ ਕਰਦਾ। ਕੌਲਾ ਬਪਰੀ ਸੰਤੀ ਛਲੀ, ਮਾਇਆ ਨੂੰ ਸੰਤ ਛੱਡ ਲੈਂਦੇ ਨੇ, ਬਾਕੀ ਸਾਰੀ ਦੁਨੀਆਂ ਨੂੰ ਮਾਇਆ ਛੱਡ ਲੈਂਦੇ। ਆ ਯੂਪੀ ਦੇ ਅੰਦਰ ਮਹਾਰਾਜ ਜੀ ਗਏ ਹੋਏ ਨੇ, ਇੱਥੇ ਦੀਵਾਨ ਲੱਗਿਆ ਸੀ ਚੰਡੀਗੜ੍ਹ, ਇੱਥੋਂ ਆਪ ਨੈਣੀਤਾਲ ਭੀਮਤਾਲ ਨੂੰ ਚੱਲੇ। ਰਸਤੇ ਵਿੱਚ ਜਾਂਦੇ ਹੋਏ ਮੁਰਾਦਾਬਾਦ, ਉੱਥੇ ਸਰਦਾਰ ਚੰਨਣ ਸਿੰਘ, ਸੁਰਜੀਤ ਸਿੰਘ ਖੇੜੇ ਜਗੇੜੇ ਦੇ ਰਹਿਣ ਵਾਲੇ ਟਰਾਂਸਪੋਰਟਰ ਨੇ, ਉਹਨਾਂ ਨੂੰ ਜਦ ਪਤਾ ਲੱਗਿਆ ਵੀ ਮਹਾਂਪੁਰਸ਼ਾਂ ਨੇ ਇੱਥੋਂ ਦੀ ਲੰਘਣਾ ਹੈ ਤਾਂ ਰਸਤੇ ਵਿੱਚ ਰੋਕ ਲਏ। ਰੋਕ ਕੇ ਉਹਨਾਂ ਨੇ ਰਮੇਸ਼ ਕੁਮਾਰ ਸਾਹੂ ਉਹਦੀ ਕੋਠੀ ਦੇ ਵਿੱਚ ਉਤਾਰਾ ਕਰਾ ਦਿੱਤਾ। 4 ਵੱਜ ਗਏ, 4 ਵਜੇ ਆਪ ਜਾਣ ਨੂੰ ਤਿਆਰ ਹੋ ਗਏ ਤਾਂ ਉਸ ਵੇਲੇ ਸੁਰਜੀਤ ਸਿੰਘ ਕਹਿਣ ਲੱਗਿਆ, ਸਾਹੂ ਸਾਹਿਬ ਤੇਰੇ ਘਰ ਰੱਬ ਆਇਆ ਹੋਇਆ, ਮੰਗ ਲੈ ਕੀ ਮੰਗਦਾ। ਕਹਿੰਦਾ ਸੱਚਮੁੱਚ? ਕਹਿੰਦਾ ਹਾਂ। ਉਸੇ ਵੇਲੇ ਆਪਣੀ ਰਾਣੀ ਨੂੰ ਉਹਨੇ ਕਿਹਾ ਵੀ ਇਸ਼ਨਾਨ ਕਰ। ਕੋਟਦਵਾਰ ਦਾ ਰਾਜਾ ਸੀ, 5-7-10 ਪਿੰਡਾਂ ਦਾ। ਯੂਪੀ ਦੇ ਅੰਦਰ ਛੋਟੇ ਛੋਟੇ ਰਾਜੇ ਸੀ, ਜ਼ਮੀਨਾਂ ਵੇਚ ਕੇ ਹੁਣ ਤਾਂ ਸਭ ਨੇ। ਸੋ ਉਸ ਵੇਲੇ ਉਹ ਇਸ਼ਨਾਨ ਕਰਕੇ ਘਾ ਲਿਆ, ਘਾ ਲੈ ਕੇ ਗਲ 'ਚ ਪੱਲੇ ਪਾਏ ਅਤੇ ਮਹਾਰਾਜ ਦੇ ਅੱਗੇ ਚਲੇ ਗਏ। ਆਪ ਸੋਫਾ ਸੈੱਟ 'ਤੇ ਬੈਠੇ ਨੇ, ਸੰਗਤ ਨਾਲ ਬਚਨ ਹੋ ਰਹੇ ਨੇ ਅਤੇ ਜਾ ਕੇ ਅੱਗੇ ਖੜ ਗਏ ਅਤੇ ਉਸ ਵੇਲੇ ਬੇਨਤੀ ਕਰੀ। ਮਹਾਰਾਜ ਮੁਸਕਰਾ ਕੇ ਦੇਖ ਕੇ ਕਹਿਣ ਲੱਗੇ, ਕੌਣ ਨੇ ਇਹ ਭਾਈ? ਕਹਿਣ ਲੱਗੇ, ਮਹਾਰਾਜ ਇਹ ਕੋਠੀ ਦਾ ਮਾਲਕ ਰਾਜਾ ਰਮੇਸ਼ ਕੁਮਾਰ ਸਾਹੂ ਹੈ। ਕੀ ਗੱਲ ਹੈ ਗੁਰਮੁਖੋ, ਤੁਸੀਂ ਘਾਹ ਹੱਥ ਵਿੱਚ ਲਿਆ ਅਤੇ ਪੱਲੇ ਗਲ ਵਿੱਚ ਪਾਏ ਨੇ? ਕਹਿੰਦੇ, ਪਾਤਸ਼ਾਹ 25 ਸਾਲ ਪਹਿਲਾਂ ਇੱਕ ਲੜਕੀ ਹੋਈ ਸੀ, ਉਸ ਤੋਂ ਬਾਅਦ ਲੜਕੇ ਦਾ ਮੂੰਹ ਦੇਖਣ ਵਾਸਤੇ ਤਰਸ ਰਹੇ ਹਾਂ, ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ, ਵੀ ਕੀ ਕਰਦੇ ਹੁੰਦੇ ਹੋ? ਕਹਿੰਦੇ, ਮਹਾਰਾਜ 68 ਤੀਰਥਾਂ ਦਾ ਇਸ਼ਨਾਨ ਵਿਧੀਪੂਰਵਕ ਦਾਨ ਕਰ ਚੁੱਕੇ ਹਾਂ, ਉਹਦੇ ਬਾਅਦ ਸਾਧੂਆਂ ਦੇ ਜਗਰਾਤੇ ਕਰਾ ਚੁੱਕੇ ਹਾਂ, ਕਿਉਂਕਿ ਸਾਨੂੰ ਇਹ ਪਤਾ ਲੱਗਿਆ ਸੀ ਵੀ ਜਿਹੜੀ ਚੀਜ਼ ਕਿਤੋਂ ਨਾ ਮਿਲੇ ਉਹ ਜੇ ਲੈਣੀ ਹੋਵੇ ਤਾਂ ਸੰਤਾਂ ਦੀ ਸੰਗਤ 'ਚੋਂ ਮਿਲਦੀ ਹੈ।
ਚਾਰ ਪਦਾਰਥ ਸੇਵਾ ਕਰ ਲੈ।